ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 31 ਅਗਸਤ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਸੀਹ ਯਸੂ, ਸੁਨਹਿਰੀ ਮਤਨ ਯੋਹੰਨਾ। ਐ ਬੱਚਿਓ, ਅਸੀਂ ਕਲਾਮ ਅਤੇ ਜ਼ੁਬਾਨ ਹੀ ਨਾਲ ਨਹੀਂ ਬਲਕਿ ਕੰਮ ਅਤੇ ਸੱਚਾਈ ਦੇ ਰਾਹੀਂ ਵੀ ਪਿਆਰ ਰੱਖੀਏ। ਜਵਾਬੀ ਪੜ੍ਹਾਈ ਇਫਸੀਓ ਗਲਿਤੀਓ। ਇਸ ਲਈ ਪਿਆਰੇ ਫਰਜ਼ੰਦਾ ਵਾਂਗਰ ਰੱਬ ਵਰਗੇ ਬਣੋ ਅਤੇ ਪਿਆਰ ਨਾਲ ਚੱਲੋ ਜਿਵੇਂ ਮਸੀਹ ਨੇ ਤੁਹਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਖੁਸ਼ਬੂ ਵਾਂਗਰ ਰੱਬ ਦੀ ਨਜ਼ਰ ਕਰਕੇ ਕੁਰਬਾਨ ਕੀਤਾ। ਕਿਉਂ ਜੇ ਤੁਸੀਂ ਸਾਰੇ ਉਸ ਇਮਾਨ ਦੇ ਰਾਹੀਂ ਜਿਹੜਾ ਮਸੀਹ ਯਸੂ ਵਿੱਚ ਏ ਰੱਬ ਦੇ ਪੁੱਤਰ ਹੋ, ਅਤੇ ਤੁਸੀਂ ਸਾਰੇ ਜਿਨ੍ਹਾਂ ਨੇ ਮਸੀਹ ਵਿੱਚ ਸ਼ਾਮਲ ਹੋਣ ਦਾ ਬਪਤਿਸਮਾ ਲਿਆ ਮਸੀਹ ਨੂੰ ਪਾ ਲਿਆ ਏ। ਨਾ ਕੋਈ ਯਹੂਦੀ ਰਿਹਾ, ਨਾ ਯੂਨਾਨੀ, ਨਾ ਕੋਈ ਗੁਲਾਮ, ਨਾ ਆਜ਼ਾਦ, ਨਾ ਕੋਈ ਬੰਦਾ, ਨਾ ਕੋਈ ਬੁੱਢੀ, ਕਿਉਂ ਜੇ ਤੁਸੀਂ ਸਾਰੇ ਮਸੀਹ ਵਿੱਚ ਇੱਕ ਹੋ। ਦਰਸੀਵਾਜ ਬਾਈਬਲ ਵਿੱਚੋਂ ਯੋਹੰਨਾ। ਐ ਬਾਲੋ, ਕਿਸੇ ਦੇ ਧੋਖੇ ਵਿੱਚ ਨਾ ਆਉਣਾ। ਜਿਹੜਾ ਰਾਸਤਬਾਜ਼ੀ ਦੇ ਕੰਮ ਕਰਦਾ ਏ ਉਹ ਹੀ ਉਹਦੇ ਵਾਂਗਰ ਰਾਸਤਬਾਜ਼ ਏ। ਸਲਾਤੀਨ ਤੇ ਸੁਲੇਮਾਨ ਖੁਦਾਵੰਦ ਨਾਲ ਪਿਆਰ ਕਰਦਾ ਅਤੇ ਆਪਣੇ ਪਿਓ ਦਾਦੇ ਦੇ ਆਇਨ ਉੱਤੇ ਟੁਰਦਾ ਸੀ। ਜਬੂਨ ਵਿੱਚ ਖੁਦਾਵੰਦ ਰਾਤ ਦੇ ਵੇਲੇ ਸੁਲੇਮਾਨ ਨੂੰ ਸੁਫਨੇ ਵਿੱਚ ਵਿਖਾਲੀ ਦਿੱਤਾ ਅਤੇ ਖੁਦਾਵੰਦ ਨੇ ਆਖਿਆ, ਮੰਗ, ਮੈਂ ਤੈਨੂੰ ਕੀ ਦੇਵਾਂ। ਸੁਲੇਮਾਨ ਨੇ ਆਖਿਆ, ਤੂੰ ਆਪਣੇ ਖਾਦਮ ਮੇਰੇ ਪਿਓ ਦਾਊਦ ਉੱਤੇ ਬੜਾ ਅਹਿਸਾਨ ਕੀਤਾ ਏ, ਇਸ ਲਈ ਵੀ ਉਹ ਤੇਰੇ ਹਜ਼ੂਰ ਰਾਸਤੀ ਅਤੇ ਸਦਾਕਤ ਦੇ ਨਾਲ ਸਿੱਧੇ ਦਿਲ ਤੋਂ ਚੱਲਦਾ ਰਿਹਾ, ਅਤੇ ਤੂੰ ਉਹਦੇ ਲਈ ਇਹ ਵੱਡਾ ਅਹਿਸਾਨ ਰੱਖਿਆ ਹੋਇਆ ਸੀ ਵੀ ਤੂੰ ਉਹਨੂੰ ਇੱਕ ਪੁੱਤਰ ਦਿੱਤਾ ਜਿਹੜਾ ਉਹਦੇ ਤਖ਼ਤ ਉੱਤੇ ਬੈਠਾ ਜਿਵੇਂ ਅੱਜ ਦੇ ਦਿਨ ਏ। ਅਤੇ ਹੁਣ ਐ ਖੁਦਾਵੰਦ ਮੇਰੇ ਰੱਬਾ, ਤੂੰ ਆਪਣੇ ਖਾਦਮ ਨੂੰ ਮੇਰੇ ਪਿਓ ਦਾਊਦ ਦੀ ਥਾਂ ਬਾਦਸ਼ਾਹ ਬਣਾਇਆ ਏ, ਅਤੇ ਮੈਂ ਛੋਟਾ ਮੁੰਡਾ ਹੀ ਹਾਂ ਅਤੇ ਮੈਨੂੰ ਬਾਹਰ ਜਾਣ ਅਤੇ ਪਰਤ ਕੇ ਆਉਣ ਦੀ ਵੀ ਸਿਆਣ ਨਹੀਂ। ਇਸ ਲਈ ਤੂੰ ਆਪਣੇ ਖਾਦਮ ਨੂੰ ਆਪਣੀ ਕੌਮ ਦਾ ਨਿਆਂ ਕਰਨ ਲਈ ਸਮਝਣ ਵਾਲਾ ਦਿਲ ਦੇ ਤਾਂ ਜੋ ਮੈਂ ਚੰਗੇ ਅਤੇ ਮੰਦੇ ਵਿੱਚ ਅੱਡ ਕਰ ਸਕਾਂ, ਕਿਉਂ ਜੇ ਤੇਰੀ ਇਸ ਵੱਡੀ ਕੌਮ ਦਾ ਨਿਆਂ ਕੌਣ ਕਰ ਸਕਦਾ ਏ। ਅਤੇ ਇਹ ਗੱਲ ਰੱਬ ਨੂੰ ਪਸੰਦ ਆਈ ਭਈ ਸੁਲੇਮਾਨ ਨੇ ਇਹ ਸ਼ੈ ਮੰਗੀ। ਅਤੇ ਰੱਬ ਨੇ ਆਖਿਆ ਭਈ ਕਿਉਂ ਜੇ ਤੂੰ ਇਹ ਸ਼ੈ ਮੰਗੀ ਅਤੇ ਆਪਣੇ ਲਈ ਲੰਮੀ ਉਮਰ ਦੀ ਦਰਖਾਸਤ ਨਹੀਂ ਕੀਤੀ ਅਤੇ ਨਾ ਆਪਣੇ ਲਈ ਦੌਲਤ ਦਾ ਸਵਾਲ ਕੀਤਾ ਅਤੇ ਨਾ ਆਪਣੇ ਦੁਸ਼ਮਣਾਂ ਦੀ ਜਾਨ ਮੰਗੀ ਬਲਕਿ ਨਿਆਂ ਕਰਨ ਲਈ ਤੂੰ ਆਪਣੇ ਲਈ ਅਕਲਮੰਦੀ ਦੀ ਦਰਖਾਸਤ ਕੀਤੀ ਏ। ਇਸ ਲਈ ਵੇਖ, ਮੈਂ ਤੇਰੀ ਦਰਖਾਸਤ ਦੇ ਮੁਤਾਬਕ ਕੀਤਾ, ਮੈਂ ਤੈਨੂੰ ਇੱਕ ਸਿਆਣ ਅਤੇ ਸਮਝਣ ਵਾਲਾ ਦਿਲ ਦਿੱਤਾ, ਇੰਜ ਦਾ ਵੀ ਤੇਰੇ ਵਰਗਾ ਨਾ ਕੋਈ ਤੇਰੇ ਤੋਂ ਪਹਿਲਾਂ ਜੰਮਿਆ ਅਤੇ ਨਾ ਤੇਰੇ ਬਾਅਦ ਤੇਰੇ ਵਰਗਾ ਕੋਈ ਆਵੇਗਾ। ਵਾਜ ਮਸਕੀਨ ਅਤੇ ਸਿਆਣਾ ਮੁੰਡਾ ਉਸ ਬੁੱਢੇ ਬੇਵਕੂਫ ਬਾਦਸ਼ਾਹ ਨਾਲੋਂ ਜਿਹਨੇ ਨਸੀਹਤ ਸੁਣਨਾ ਛੱਡ ਦਿੱਤਾ ਚੰਗਾ ਏ। ਯੋਹੰਨਾ ਤੇ ਯਸੂ ਹੈਕਲ ਦੇ ਅੰਦਰ ਸੁਲੇਮਾਨੀ ਬਰਾਂਡੇ ਵਿੱਚ ਟੁਰ ਫਿਰ ਰਿਹਾ ਸੀ। ਇਸ ਲਈ ਯਹੂਦੀਆਂ ਨੇ ਉਹਦੇ ਆਲੇ ਦੁਆਲੇ ਇਕੱਠੇ ਹੋ ਕੇ ਉਹਨੂੰ ਆਖਿਆ, ਤੂੰ ਕਦੋਂ ਤੀਕਰ ਸਾਡੇ ਦਿਲਾਂ ਨੂੰ ਡਾਵਾਂਡੋਲ ਰੱਖੇਗਾ? ਜੇ ਤੂੰ ਮਸੀਹ ਏ ਤਾਂ ਸਾਨੂੰ ਸਾਫ਼ ਆਖ ਦੇ। ਯਸੂ ਨੇ ਉਹਨਾਂ ਨੂੰ ਆਖਿਆ, ਮੈਂ ਤਾਂ ਤੁਹਾਨੂੰ ਆਖ ਦਿੱਤਾ ਪਰ ਤੁਸੀਂ ਯਕੀਨ ਨਹੀਂ ਕਰਦੇ। ਜਿਹੜੇ ਕੰਮ ਮੈਂ ਆਪਣੇ ਪਿਓ ਦੇ ਨਾਂ ਤੋਂ ਕਰਦਾ ਵਾਂ ਉਹ ਹੀ ਮੇਰੇ ਗਵਾਹ ਨੇ, ਪਰ ਤੁਸੀਂ ਇਸ ਲਈ ਯਕੀਨ ਨਹੀਂ ਕਰਦੇ ਵੀ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਅਤੇ ਮੈਂ ਉਹਨਾਂ ਨੂੰ ਜਾਣਦਾ ਵਾਂ ਅਤੇ ਉਹ ਮੇਰੇ ਮਗਰ ਮਗਰ ਟੁਰਦੀਆਂ ਨੇ, ਅਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਬਖਸ਼ਦਾ ਵਾਂ ਅਤੇ ਉਹ ਹਮੇਸ਼ਾ ਤੀਕਰ ਕਦੀ ਹਲਾਕ ਨਾ ਹੋਣਗੀਆਂ ਅਤੇ ਕੋਈ ਉਹਨਾਂ ਨੂੰ ਮੇਰੇ ਹੱਥ ਤੋਂ ਖੋਹ ਨਾ ਲਵੇਗਾ। ਮੇਰਾ ਪਿਓ ਜਿਹਨੇ ਮੈਨੂੰ ਉਹ ਦਿੱਤੀਆਂ ਨੇ ਸਾਰਿਆਂ ਤੋਂ ਵੱਡਾ ਏ ਅਤੇ ਕੋਈ ਉਹਨਾਂ ਨੂੰ ਮੇਰੇ ਪਿਓ ਦੇ ਹੱਥੋਂ ਖੋਹ ਨਹੀਂ ਸਕਦਾ। ਮੈਂ ਅਤੇ ਪਿਓ ਇੱਕ ਵਾਂ। ਮੱਤੀ ਉਹਨੇ ਇਕਬਾਲ ਨੂੰ ਆਪਣੇ ਕੋਲ ਬੁਲਾ ਕੇ ਉਹਨੂੰ ਉਹਨਾਂ ਦੇ ਵਿਚਕਾਰ ਖੜਾ ਕੀਤਾ ਅਤੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜੇ ਤੁਸੀਂ ਤੋਬਾ ਨਾ ਕਰੋ ਅਤੇ ਬਾਲਾ ਵਾਂਗਰ ਨਾ ਬਣੋ ਤਾਂ ਅਸਮਾਨ ਦੀ ਬਾਦਸ਼ਾਹੀ ਵਿੱਚ ਬਿਲਕੁਲ ਦਾਖਲ ਨਾ ਹੋਵੋਗੇ। ਇਸ ਲਈ ਜਿਹੜਾ ਕੋਈ ਆਪਣੇ ਆਪ ਨੂੰ ਇਸ ਬਾਲ ਵਾਂਗਰ ਨਿੱਕਾ ਬਣਾਵੇਗਾ ਉਹ ਹੀ ਅਸਮਾਨ ਦੀ ਬਾਦਸ਼ਾਹੀ ਵਿੱਚ ਵੱਡਾ ਹੋਵੇਗਾ। ਅਤੇ ਜੇ ਕੋਈ ਅਜਿਹੇ ਬਾਲ ਨੂੰ ਮੇਰੇ ਨਾਂ ਉੱਤੇ ਕਬੂਲ ਕਰਦਾ ਹੈ ਉਹ ਮੈਨੂੰ ਕਬੂਲ ਕਰਦਾ ਹੈ, ਪਰ ਜੇ ਕੋਈ ਇਹਨਾਂ ਨਿੱਕਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਇਮਾਨ ਲਿਆਏ ਨੇ ਕਿਸੇ ਨੂੰ ਠੋਕਰ ਖਵਾਉਂਦਾ ਹੈ, ਉਹਦੇ ਲਈ ਇਹ ਚੰਗਾ ਹੈ ਵੀ ਵੱਡੀ ਚੱਕੀ ਦਾ ਪਾਟ ਉਹਦੇ ਗਲੇ ਵਿੱਚ ਪਾਇਆ ਜਾਵੇ ਅਤੇ ਉਹ ਡੂੰਘੇ ਸਮੁੰਦਰ ਵਿੱਚ ਡੁਬੋ ਦਿੱਤਾ ਜਾਵੇ। ਖਬਰਦਾਰ ਇਹਨਾਂ ਨਿੱਕਿਆਂ ਵਿੱਚੋਂ ਕਿਸੇ ਨੂੰ ਨਾ ਚੀਜ਼ ਨਾ ਸਮਝਿਓ, ਕਿਉਂ ਜੇ ਮੈਂ ਤੁਹਾਨੂੰ ਆਖਦਾ ਵਾਂ ਵੀ ਅਸਮਾਨ ਉੱਤੇ ਉਹਨਾਂ ਦੇ ਫਰਿਸ਼ਤੇ ਮੇਰੇ ਅਸਮਾਨੀ ਪਿਓ ਦਾ ਮੂੰਹ ਵੇਖਦੇ ਨੇ, ਕਿਉਂ ਜੇ ਇਬਨੇ ਆਦਮ ਗਵਾਚਿਆਂ ਨੂੰ ਲੱਭਣ ਅਤੇ ਮੁਕਤੀ ਦੇਣ ਆਇਆ। ਤੁਸੀਂ ਕੀ ਸਮਝਦੇ ਹੋ, ਜੇ ਕਿਸੇ ਬੰਦੇ ਦੀਆਂ 100 ਭੇਡਾਂ ਹੋਣ ਅਤੇ ਉਹਨਾਂ ਵਿੱਚੋਂ ਇੱਕ ਗਵਾਚ ਜਾਵੇ ਤਾਂ ਕੀ ਉਹ 99 ਨੂੰ ਦੁਬਾਰਾ ਅਤੇ ਕੀ ਉਹ 99 ਨੂੰ ਛੱਡ ਕੇ ਅਤੇ ਪਹਾੜੀ ਉੱਤੇ ਜਾ ਕੇ ਉਸ ਗਵਾਚੀ ਨੂੰ ਨਹੀਂ ਲੱਭੇਗਾ? ਅਤੇ ਜੇ ਇੰਝ ਹੋਵੇ ਭਈ ਉਹਨੂੰ ਲੱਭ ਲਵੇ ਤਾਂ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਉਹ ਉਹਨਾਂ 99 ਦੀ ਬਜਾਏ ਜਿਹੜੀਆਂ ਗਵਾਚੀਆਂ ਨਹੀਂ ਇਸ ਭੇਡ ਦੀ ਬਹੁਤੀ ਖੁਸ਼ੀ ਕਰੇਗਾ। ਇਸੇ ਤਰ੍ਹਾਂ ਤੁਹਾਡਾ ਅਸਮਾਨੀ ਪਿਓ ਇਹ ਨਹੀਂ ਚਾਹੁੰਦਾ ਵੀ ਇਹਨਾਂ ਨਿੱਕਿਆਂ ਵਿੱਚੋਂ ਇੱਕ ਵੀ ਹਲਾਕ ਹੋਵੇ। ਮੱਤੀ: ਪਰ ਯਿਸੂ ਨੇ ਆਖਿਆ, ਬਾਲਾਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਮਨ੍ਹਾ ਨਾ ਕਰੋ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਅਜਿਹਿਆਂ ਦੀ ਹੀ ਹੈ। ਅਮਸਾਲ: ਮੁੰਡੇ ਦੀ ਉਸ ਰਾਹ ਵਿੱਚ ਤਰਬੀਅਤ ਕਰ ਜਿਹਦੇ ਉੱਤੇ ਉਹਨੇ ਟੁਰਨਾ ਹੈ, ਉਹ ਬੁੱਢਾ ਹੋ ਕੇ ਵੀ ਉਹਦੇ ਤੋਂ ਨਹੀਂ ਹਟੇਗਾ। ਤਮੈਥੀਅਸ: ਕਿਉਂ ਜੇ ਰੱਬ ਦੀ ਪੈਦਾ ਕੀਤੀ ਹੋਈ ਹਰ ਸ਼ੈ ਚੰਗੀ ਹੈ ਅਤੇ ਕੋਈ ਸ਼ੈ ਇਨਕਾਰ ਦੇ ਕਾਬਲ ਨਹੀਂ, ਪਰ ਸ਼ਰਤ ਇਹ ਹੈ ਵੀ ਸ਼ੁਕਰਗੁਜ਼ਾਰੀ ਨਾਲ ਖਾਧੀ ਜਾਵੇ, ਇਸ ਲਈ ਵੀ ਰੱਬ ਦੇ ਕਲਾਮ ਅਤੇ ਦੁਆ ਨਾਲ ਪਾਕ ਹੋ ਜਾਂਦੀ ਹੈ। ਜੇ ਤੂੰ ਭਰਾਵਾਂ ਨੂੰ ਇਹ ਗੱਲਾਂ ਯਾਦ ਦਵਾਵੇਂਗਾ ਤਾਂ ਮਸੀਹ ਯਿਸੂ ਦਾ ਚੰਗਾ ਖਾਦਮ ਠਹਿਰੇਗਾ ਅਤੇ ਅਮਾਨ ਅਤੇ ਉਸ ਚੰਗੀ ਤਾਲੀਮ ਦੀਆਂ ਗੱਲਾਂ ਨਾਲ ਜਿਹਦੀ ਤੂੰ ਪੈਰਵੀ ਕਰਦਾ ਰਿਹਾ ਹੈ ਪਰਵਰਿਸ਼ ਪਾਉਂਦਾ ਰਹੇਗਾ, ਕਿਉਂ ਜੇ ਅਸੀਂ ਮਿਹਨਤ ਅਤੇ ਜਾਣ ਪਛਾਣੀ ਇਸ ਲਈ ਕਰਦੇ ਹਾਂ ਵੀ ਸਾਡੀ ਆਸ ਉਸ ਜਿਉਂਦੇ ਰੱਬ ਉੱਤੇ ਲੱਗੀ ਹੈ ਜਿਹੜਾ ਸਾਰੇ ਬੰਦਿਆਂ ਦਾ ਖਾਸ ਕਰਕੇ ਇਮਾਨਦਾਰਾਂ ਦਾ ਮੁਨੱਜੀ ਹੈ। ਇਹਨਾਂ ਗੱਲਾਂ ਦਾ ਹੁਕਮ ਅਤੇ ਤਾਲੀਮ ਦੇ, ਕੋਈ ਤੇਰੀ ਜਵਾਨੀ ਦੀ ਬੇਇੱਜ਼ਤੀ ਨਾ ਕਰੇ, ਬਲਕਿ ਤੂੰ ਇਮਾਨਦਾਰਾਂ ਲਈ ਕਲਾਮ ਕਰਨ ਅਤੇ ਚਾਲ ਚੱਲਣ ਅਤੇ ਪਿਆਰ ਅਤੇ ਇਮਾਨ ਅਤੇ ਪਾਕੀਜ਼ਗੀ ਵਿੱਚ ਨਮੂਨਾ ਬਣ। ਜਦ ਤੀਕਰ ਮੈਂ ਨਾ ਆਵਾਂ, ਪੜ੍ਹਨ ਅਤੇ ਨਸੀਹਤ ਕਰਨ ਅਤੇ ਤਾਲੀਮ ਦੇਣ ਵੱਲ ਧਿਆਨ ਰੱਖ, ਉਸ ਨਿਮਤ ਤੋਂ ਬੇਖਬਰ ਨਾ ਰਹਿ ਜਿਹੜੀ ਤੈਨੂੰ ਮਿਲੀ ਹੈ। ਇਹਨਾਂ ਗੱਲਾਂ ਦੀ ਫਿਕਰ ਕਰ, ਇਹਨਾਂ ਵਿੱਚ ਹੀ ਮਸਰੂਫ ਰਹਿ ਤਾਂ ਜੋ ਤੇਰੀ ਤਰੱਕੀ ਸਾਰਿਆਂ ਉੱਤੇ ਜ਼ਾਹਰ ਹੋਵੇ। ਆਪਣੀ ਅਤੇ ਆਪਣੀ ਤਾਲੀਮ ਦੀ ਖਬਰਦਾਰੀ ਕਰ, ਇਹਨਾਂ ਗੱਲਾਂ ਉੱਤੇ ਕਾਇਮ ਰਹਿ, ਕਿਉਂ ਜੇ ਇੰਝ ਕਰਨ ਨਾਲ ਤੂੰ ਆਪਣੀ ਅਤੇ ਆਪਣੇ ਸੁਣਨ ਵਾਲਿਆਂ ਦੀ ਵੀ ਮੁਕਤੀ ਦਾ ਵਸੀਲਾ ਹੋਵੇਗਾ। ਰੋਮੀਓ: ਅਤੇ ਰੱਬ ਜਿਹੜਾ ਸਬਰ ਅਤੇ ਤਸੱਲੀ ਦਾ ਚਸ਼ਮਾ ਹੈ ਤੁਹਾਨੂੰ ਇਹ ਤੌਫੀਕ ਦੇਵੇ ਵੀ ਮਸੀਹ ਯਿਸੂ ਦੇ ਮੁਤਾਬਕ ਆਪਸ ਵਿੱਚ ਇੱਕ ਦਿਲ ਰਵੋ, ਤਾਂ ਜੋ ਤੁਸੀਂ ਇੱਕ ਦਿਲ ਅਤੇ ਇੱਕ ਜ਼ੁਬਾਨ ਹੋ ਕੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰੱਬ ਅਤੇ ਬਾਪ ਦੀ ਵਡਿਆਈ ਕਰੋ। ਇਸ ਲਈ ਜਿਵੇਂ ਮਸੀਹ ਨੇ ਰੱਬ ਦੇ ਜਲਾਲ ਲਈ ਤੁਹਾਨੂੰ ਆਪਣੇ ਨਾਲ ਸ਼ਾਮਲ ਕਰ ਲਿਆ ਹੈ, ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਨੂੰ ਸ਼ਾਮਲ ਕਰ ਲਵੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ: ਯਿਸੂ ਨਾਸਰੀ ਨੇ ਇਨਸਾਨ ਅਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਅਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਉਹਦਾ ਮਿਸ਼ਨ ਇਨਫਰਾਦੀ ਅਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਵੀ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤਾਂ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਬੇਗਰਜ਼ ਸੀ। ਉਹ ਆਪਣੀ ਜਵਾਨੀ ਦੇ ਸ਼ੁਰੂ ਤੋਂ ਹੀ ਪਿਓ ਦੇ ਕੰਮ ਵਿੱਚ ਪੈ ਗਿਆ ਸੀ। ਦੁਖੀ ਬੰਦਾ ਮਾਦੀ ਹਯਾਤੀ ਅਤੇ ਜ਼ਹਾਨਤ ਦੇ ਅਦਮ ਨੂੰ ਅਤੇ ਕਾਦਰ ਜਾਮੇ ਰੱਬ ਚੰਗਿਆਈ ਦੀ ਕਾਦਰ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਸ਼ਫਾਈਆ ਸਿਆਨ ਜਾਂ ਕ੍ਰਿਸਚਨ ਸਾਇੰਸ ਦੇ ਇਹ ਅਫਜ਼ਲ ਨੁਕਤੇ ਨੇ ਜਿਨ੍ਹਾਂ ਨੇ ਉਹਨੂੰ ਮੁਹੱਬਤ ਨਾਲ ਲੇਸ ਕੀਤਾ। ਰੱਬ ਦੇ ਆਲਾ ਤਰੀਨ ਨੁਮਾਇੰਦੇ ਨੇ ਅਲਾਹੀ ਅਸੂਲ ਦੀ ਅਕਾਸੀ ਲਈ ਇਨਸਾਨੀ ਕਾਬਲੀਅਤ ਦੇ ਬਾਰੇ ਗੱਲ ਕਰਦਿਆਂ ਹੋਏ ਆਪਣੇ ਚੇਲਿਆਂ ਨੂੰ ਪੇਸ਼ਨਗੋਈ ਦੇ ਤੌਰ 'ਤੇ ਨਾ ਸਿਰਫ ਆਪਣੇ ਦੌਰ ਬਲਕਿ ਹਰ ਦੌਰ ਲਈ ਆਖਿਆ, ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਹੈ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੌਜੂਜ਼ੇ ਹੋਣਗੇ। ਉਹਨੇ ਇਨਸਾਨੀ ਹਯਾਤੀ ਦੀ ਅਜ਼ਮਤ ਦੇ ਪਾਰੋਂ ਇਲਾਹੀ ਹਯਾਤੀ ਨੂੰ ਜ਼ਾਹਰ ਕੀਤਾ। ਉਹਦੇ ਖਾਲਸ ਖਲੂਸ ਦੀ ਵਸਤ ਦੇ ਪਾਰੋਂ ਉਹਨੇ ਮੁਹੱਬਤ ਦੀ ਵਜ਼ਾਹਤ ਕੀਤੀ। ਸੱਚਾਈ ਦੀ ਫਰਾਵਾਨੀ ਨਾਲ ਉਹਨੇ ਗਲਤੀ ਨੂੰ ਜਿੱਤਿਆ। ਜੱਗ ਨੇ ਇਹ ਨਾ ਵੇਖਦਿਆਂ ਹੋਏ ਉਹਦੀ ਰਾਸਤਬਾਜ਼ੀ ਨੂੰ ਕਬੂਲ ਨਾ ਕੀਤਾ, ਬਲਕਿ ਧਰਤੀ ਨੂੰ ਉਹ ਹਮਾਂਗੀ ਨਸੀਬ ਹੋਈ ਜਿਹਨੂੰ ਉਹਦੇ ਜਲਾਲੀ ਨਮੂਨੇ ਨੇ ਮੁਤਾਰਫ ਕਰਾਇਆ ਸੀ। ਉਹਦੀ ਤਾਲੀਮ ਅਤੇ ਨਮੂਨੇ ਮਗਰ ਟੁਰਨ ਨੂੰ ਕੌਣ ਤਿਆਰ ਏ? ਸਾਰਿਆਂ ਨੇ ਛੇਤੀ ਜਾਂ ਕੁਝ ਚਿਰ ਬਾਅਦ ਮਸੀਹ ਯਾਨੀ ਰੱਬ ਦੇ ਅਸਲੀ ਤਸੱਵਰ ਵਿੱਚ ਆਪਣੇ ਆਪ ਨੂੰ ਜੋੜਨਾ ਹੈ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ, ਉਹਦਾ ਨਸਬ ਸੋਨਾ ਚੰਗਿਆਈ ਅਤੇ ਪਾਕੀਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵੈਸ਼ੀ ਫਿਤਰਤ ਵਿੱਚ ਨਹੀਂ ਅਤੇ ਨਾ ਹੀ ਉਹ ਜ਼ਹਾਨਤ ਤਿਕਰ ਅਪਣਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਅਤੇ ਅਸਲੀ ਮੰਬਾ ਏ, ਰੱਬ ਉਹਦਾ ਪਿਓ ਏ ਅਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਜੇ ਅਸਲੀਅਤ ਰੱਬ ਇਲਾਹੀ ਅਸੂਲ ਦੇ ਨਾਲ ਪੂਰੇ ਤੌਰ 'ਤੇ ਹਮਾਂਗੀ ਵਿੱਚ ਏ ਤਾਂ ਸ਼ੱਕ ਕਰਨਾ ਬੇਵਕੂਫੀ ਹੋਵੇਗੀ। ਜੇ ਸਾਇੰਸ ਜਦ ਸਮਝੀ ਜਾਵੇ ਤਾਂ ਜ਼ਾਹਰ ਕੀਤੀ ਜਾਵੇ, ਸਾਰੀ ਮੁਖਾਲਫਤ ਨੂੰ ਨੇਸ ਕਰ ਦਈਏ, ਕਿਉਂ ਜੇ ਤੁਸੀਂ ਮੰਨ ਲੈਂਦੇ ਹੋ ਵੀ ਰੱਬ ਕਾਦਰ ਮੁਤਲਿਕ ਏ, ਕਿਉਂ ਜੇ ਐਸ ਨਿਓ ਉੱਤੇ ਇਹ ਗੱਲ ਸਾਹਮਣੇ ਆਉਂਦੀ ਏ ਵੀ ਚੰਗਿਆਈ ਅਤੇ ਇਹਦੀਆਂ ਮਿੱਠੀਆਂ ਮੁਖਾਲਫਤਾਂ ਵਿੱਚ ਸਾਰੀ ਕੁਦਰਤ ਪਾਈ ਜਾਂਦੀ ਏ। ਕ੍ਰਿਸਚਨ ਸਾਇੰਸ ਮੁਨਾਸਬ ਤੌਰ 'ਤੇ ਸਮਝੀ ਜਾ ਕੇ ਇਨਸਾਨੀ ਸਿਆਣ ਨੂੰ ਉਹਨਾਂ ਮਾਦੀ ਅਕੀਦਿਆਂ ਦੀ ਗਲਤ ਫਹਿਮੀ ਨੂੰ ਦੂਰ ਕਰੇਗੀ ਜਿਹੜੇ ਰੂਹਾਨੀ ਅਸਲੀਅਤਾਂ ਦੇ ਨਾਲ ਜੰਗ ਕਰਦੇ ਨੇ, ਅਤੇ ਸੱਚਿਆਈ ਨੂੰ ਥਾਂ ਦੇਣ ਲਈ ਇਹਨਾਂ ਮਾਦੀ ਅਕੀਦਿਆਂ ਦਾ ਇਨਕਾਰ ਕੀਤਾ ਜਾਣਾ ਅਤੇ ਇਹਨਾਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਏ। ਉਸ ਭਾਂਡੇ ਵਿੱਚ ਤੁਸੀਂ ਹੋਰ ਨਹੀਂ ਪਾ ਸਕਦੇ ਜਿਹੜਾ ਪਹਿਲਾਂ ਹੀ ਭਰਿਆ ਹੋਵੇ। ਮਾਦੇ ਉੱਤੇ ਕਿਸੇ ਸਿਆਣੇ ਬੰਦੇ ਦੇ ਇਮਾਨ ਨੂੰ ਝੰਜੋੜਨ ਲਈ ਅਤੇ ਰੱਬ ਉੱਤੇ ਇਮਾਨ ਦਾ ਬੀਜ ਬੋਣ ਲਈ ਯਾਨੀ ਬਦਲ ਨੂੰ ਹਮਾਹੰਗ ਬਣਾਉਣ ਲਈ ਰੂਹ ਦੀ ਕਾਬਲੀਅਤ ਪੈਦਾ ਕਰਨ ਲਈ ਲਖਾਰੀ ਨੇ ਕਈ ਵਾਰੀ ਸਾਡੇ ਉਸਤਾਦ ਦੇ ਬਾਲਾਂ ਦੇ ਨਾਲ ਪਿਆਰ ਨੂੰ ਯਾਦ ਕੀਤਾ ਅਤੇ ਇਹਨੂੰ ਬਹੁਤ ਸੱਚ ਸਮਝਿਆ ਵੀ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਹੀ ਏ। ਵਾਲਦੈਨ ਨੂੰ ਆਪਣੇ ਬਾਲਾਂ ਦੀ ਹਯਾਤੀ ਦੇ ਸ਼ੁਰੂ ਵਿੱਚ ਹੀ ਸਿਹਤ ਅਤੇ ਪਾਕਿਜ਼ਗੀ ਦੀਆਂ ਸੱਚਾਈਆਂ ਦੀ ਤਾਲੀਮ ਦੇਣੀ ਚਾਹੀਦੀ ਏ। ਬਾਲ ਵੱਡਿਆਂ ਦੇ ਮੁਕਾਬਲੇ ਵਿੱਚ ਬਹੁਤੇ ਕਾਬਲੇ ਅਮਲ ਹੁੰਦੇ ਨੇ ਅਤੇ ਉਹ ਬਹੁਤੇ ਸੌਖੇ ਤਰੀਕੇ ਨਾਲ ਉਹਨਾਂ ਸਾਦਾ ਅਸਲੀਅਤਾਂ ਨੂੰ ਪਸੰਦ ਕਰਦੇ ਨੇ ਜਿਹੜੀਆਂ ਉਹਨਾਂ ਨੂੰ ਖੁਸ਼ ਅਤੇ ਚੰਗੇ ਬਣਾਉਂਦੀਆਂ ਨੇ। ਯਸੂ ਨੇ ਬੁਰਿਆਈ ਤੋਂ ਉਹਨਾਂ ਨੂੰ ਆਜ਼ਾਦੀ ਅਤੇ ਚੰਗਿਆਈ ਦੀ ਕਬੂਲੀਅਤ ਦੇ ਪਾਰੋਂ ਨਿੱਕੇ ਬਾਲਾਂ ਨੂੰ ਪਿਆਰ ਕੀਤਾ, ਕਿਉਂ ਜੇ ਉਮਰ ਦੋ ਸਲਾਵਾਂ ਦੇ ਵਿਚਕਾਰ ਥਾਂ ਰੱਖ ਦਈਏ ਜਾਂ ਝੂਠੇ ਅਕੀਦਿਆਂ ਨਾਲ ਲੜਾਈ ਕਰ ਦਈਏ, ਜਵਾਨੀ ਸੱਚਿਆਈ ਵੱਲ ਆਸਾਨੀ ਨਾਲ ਅਤੇ ਤੇਜ਼ੀ ਨਾਲ ਕਦਮ ਵਧਾਉਂਦੀ ਏ। ਇੱਕ ਨਿੱਕੀ ਬੱਚੀ ਨੇ ਜਿਹੜੀ ਕਦੀ ਕਦੀ ਮੇਰੀਆਂ ਗੱਲਾਂ ਸੁਣਦੀ ਏ, ਬਹੁਤ ਭੈੜੇ ਤਰੀਕੇ ਨਾਲ ਆਪਣੀ ਉਂਗਲੀ ਜ਼ਖਮੀ ਕਰਵਾ ਲਈ। ਇੰਜ ਲੱਗਿਆ ਜਿਵੇਂ ਉਹਨੂੰ ਪਤਾ ਨਹੀਂ ਚੱਲਿਆ। ਕਿਸੇ ਦੇ ਪੁੱਛਣ ਪਾਰੋਂ ਉਹਨੇ ਬਹੁਤ ਸਾਦਗੀ ਨਾਲ ਜਵਾਬ ਦਿੱਤਾ, ਮਾਦੇ ਵਿੱਚ ਕੋਈ ਅਹਿਸਾਸ ਨਹੀਂ ਹੁੰਦਾ। ਹੱਸਦੀਆਂ ਅੱਖੀਆਂ ਨਾਲ ਦੌੜਦੀ ਨੱਸਦੀ ਉਹਨੇ ਬਸ ਇੰਨਾ ਹੀ ਆਖਿਆ, ਮਾਮਾ ਮੇਰੀ ਉਂਗਲੀ ਇੱਕ ਨਿੱਕਾ ਜਿਹਾ ਜ਼ਖਮ ਨਹੀਂ ਹੈ। ਮਾਦੇ ਦੀ ਫਰਜ਼ੀ ਹਯਾਤੀ ਉੱਤੇ ਅਕੀਦੇ ਦੇ ਤੇਜ਼ ਤਰੀਨ ਤਜਰਬੇ, ਇਹਦੇ ਇਲਾਵਾ ਸਾਡੀਆਂ ਮਾਯੂਸੀਆਂ ਅਤੇ ਨਾ ਮੁੱਕਣ ਵਾਲੀਆਂ ਪਰੇਸ਼ਾਨੀਆਂ ਸਾਨੂੰ ਇਲਾਹੀ ਮੁਹੱਬਤ ਦੀਆਂ ਬਾਹਾਂ ਵਿੱਚ ਥੱਕੇ ਹੋਏ ਬੱਚਿਆਂ ਵਾਂਗਰ ਅਪੜਾ ਦਿੰਦੇ ਨੇ। ਫਿਰ ਅਸੀਂ ਇਲਾਹੀ ਸਾਇੰਸ ਵਿੱਚ ਹਯਾਤੀ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਰਹਾਈ ਦੇ ਇਸ ਅਮਲ ਤੋਂ ਬਗੈਰ ਕੀ ਤੂੰ ਲੱਭਣ ਨਾਲ ਰੱਬ ਨੂੰ ਪਾ ਸਕਦਾ ਹੈ? ਕਿਸੇ ਬੰਦੇ ਦਾ ਆਪਣੇ ਆਪ ਨੂੰ ਗਲਤੀ ਤੋਂ ਬਚਾਉਣ ਦੀ ਬਜਾਏ ਸੱਚਿਆਈ ਦੀ ਤਾਂਘ ਕਰਨਾ ਬਹੁਤਾ ਸੌਖਾ ਹੈ। ਇਨਸਾਨ ਕ੍ਰਿਸਚਨ ਸਾਇੰਸ ਦੀ ਸਿਆਣ ਨੂੰ ਲੱਭ ਸਕਦੇ ਨੇ, ਪਰ ਉਹ ਕ੍ਰਿਸਚਨ ਸਾਇੰਸ ਵਿੱਚੋਂ ਹਸਤੀ ਦੀਆਂ ਹਕੀਕਤਾਂ ਨੂੰ ਕੋਸ਼ਿਸ਼ ਦੇ ਬਗੈਰ ਚੁਣਨ ਦੇ ਕਾਬਲ ਨਹੀਂ ਹੋਣਗੇ। ਇਹ ਇਖਤਲਾਫ ਹਰ ਤਰ੍ਹਾਂ ਦੀ ਗਲਤੀ ਨੂੰ ਛੱਡਣ ਅਤੇ ਚੰਗਿਆਈ ਦੇ ਇਲਾਵਾ ਕੋਈ ਦੂਜਾ ਸ਼ਾਉਰ ਨਾ ਰੱਖਣ ਦੀ ਕੋਸ਼ਿਸ਼ ਕਰਨ ਨਾਲ ਬਣਿਆ ਹੈ। ਮੁਹੱਬਤ ਦੀ ਸੇਧ ਦੇਣ ਵਾਲੀ ਮਲਾਮਤ ਦੇ ਰਾਹੀਂ ਰਾਸਤਬਾਜ਼ੀ ਅਮਨ ਅਤੇ ਪਾਕਿਜ਼ਗੀ ਵੱਲ ਸਾਡੇ ਵਧਣ ਵਿੱਚ ਮਦਦ ਕੀਤੀ ਜਾਂਦੀ ਏ, ਜਿਹੜੇ ਸਾਇੰਸ ਦੇ ਇਮਤਿਆਜ਼ੀ ਨਿਸ਼ਾਨ ਨੇ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਸ਼ਬੀਏ, ਇਲਾਹੀ ਫਿਤਰਤ ਨੂੰ ਮਸੀਹ ਯਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਏ, ਜਿਹਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਰ ਕੀਤੀ ਅਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਅਤੇ ਮਰਨ ਨੂੰ ਜ਼ਾਹਿਰ ਕਰਦੀ ਏ। ਸਾਇੰਸੀ ਹਸਤੀ ਅਤੇ ਇਲਾਹੀ ਸ਼ਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਅਤੇ ਖਿਆਲ, ਕਾਮਲ ਰੱਬ ਅਤੇ ਕਾਮਲ ਇਨਸਾਨ ਸੋਚ ਤੇ ਇਜ਼ਹਾਰ ਦੀ ਨਿਉਂ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਯਿਸੂ ਦਾ ਇਕਰਾਰ ਕਰਨ ਵਾਲੇ ਉਹਦੇ ਪੈਰੋਕਾਰ ਉਹਦੀਆਂ ਰਾਹਾਂ ਮਗਰ ਟੁਰਨਾ ਤੇ ਉਹਦੇ ਵੱਡੇ ਕੰਮਾਂ ਦੀ ਨਕਲ ਕਰਨਾ ਕਦੋਂ ਸਿੱਖਣਗੇ? ਇਹ ਮੁਮਕਿਨ ਹੈ, ਹਾਂ ਇਹ ਹਰ ਬੱਚੇ ਮਰਦ ਤੇ ਔਰਤ ਦੀ ਜ਼ਿੰਮੇਵਾਰੀ ਤੇ ਹੱਕ ਹੈ ਭਈ ਉਹ ਹਯਾਤੀ ਤੇ ਸੱਚਾਈ, ਸਿਹਤ ਤੇ ਪਾਕਿਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਕ੍ਰਿਸ਼ਚਨ ਸਾਇੰਸ ਆਜ਼ਾਦੀ ਨੂੰ ਉੱਚਾ ਕਰਦੀ ਤੇ ਚੀਕਦੀ ਏ ਭਈ ਮੇਰੇ ਮਗਰ ਟੁਰੋ, ਬਿਮਾਰੀ, ਪਾਪ ਤੇ ਮੌਤ ਦੇ ਬੰਧਨਾਂ ਤੋਂ ਬਚੋ। ਯਿਸੂ ਨੇ ਰਾਸਤਾ ਸਿੱਧਾ ਕੀਤਾ ਏ। ਜੱਗ ਦੇ ਵਾਸੀਓ, ਰੱਬ ਦੇ ਬੱਚਿਆਂ ਦੀ ਜਲਾਲੀ ਆਜ਼ਾਦੀ ਨੂੰ ਕਬੂਲ ਕਰੋ ਤੇ ਆਜ਼ਾਦ ਹੋਵੋ, ਇਹ ਤੁਹਾਡਾ ਇਲਾਹੀ ਹੱਕ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਵੀ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।